ਪਹਾੜੀਆਂ ਵਿੱਚ ਭਾਜੜ। ਇਸ ਯੁੱਧ ਵਿੱਚ ਕੁਝ ਗੱਲਾਂ ਐਸੀਆਂ ਹੋਈਆਂ ਜੋ ਪਠਾਣਾ ਤੇ ਰਾਜਿਆਂ ਨੂੰ ਦੰਗ ਕਰਨ ਵਾਲੀਆਂ ਸਨ। ਉਹ ਲੋਕ ਜੋ ਜੰਗ ਵਿੱਚ ਨਹੀਂ ਕਦੇ ਗਏ ਸਨ, ਉਹਨਾਂ ਨੇ ਵੀਰਤਾ ਦਿਖਾਈ। ਗੁਰੂ ਜੀ ਦੇ ਵੀਰ ਰਸੀ ਜੋਸ਼ ਦਾ ਇਹ ਪ੍ਰਭਾਵ ਸੀ ਕਿ ਦਇਆ ਰਾਮ ਬ੍ਰਾਹਮਣ ਸੂਰਮਾ ਬਣ ਗਿਆ ਸੀ। ਖੈਰ, ਇਹ ਤਾਂ ਸ਼ਸਤਰ ਵਿਦਿਆ ਨਿਪੁੰਨ ਹੋ ਗਿਆ ਸੀ। ਇੱਕ ਉਦਾਸੀ ਸਾਧੂ ਨੇ ਉੱਠ ਕੇ ਮੁਖੀ ਪਠਾਨ ਸਰਦਾਰ ਨੂੰ ਕੁੱਤਕੇ ਨਾਲ ਹੀ ਮਾਰ ਲਿਆ ਸੀ। ਇੱਕ ਹਲਵਾਈ ਲਾਲਚੰਦ ਸੀ। ਇਸ ਬਾਬਤ ਪੁਸਤਕਾਂ ਵਿੱਚ ਲਿਖਿਆ ਗਿਆ ਹੈ ਕਿ ਯੁੱਧ ਦਾ ਰੰਗ ਵੇਖ ਕੇ ਉਹ ਮੈਦਾਨ ਵਿੱਚ ਜਾ ਕੁੱਦਿਆ। ਇਸ ਨੇ ਇੱਕ ਅਮੀਰ ਖਾਂ ਨਾਓ ਪਠਾਨ ਨੂੰ ਜਾ ਵੰਗਾਰਿਆ ਤੇ ਹੱਥੋਂ ਹੱਥੀ ਦੀ ਲੜਾਈ ਵਿੱਚ ਉਸਨੂੰ ਮਾਰ ਲਿਆ। ਫਿਰ ਇਹ ਹਰੀਚੰਦ, ਨਜ਼ਾਬਤ ਖਾਂ ਆਦਿਕ ਪਠਾਣਾ ਨੂੰ ਇੱਕ ਟਿਕਾਣੇ ਖੜਾ ਕਰਕੇ ਸੰਗੋ ਸ਼ਾਹ ਵਾਲੇ ਪਾਸੇ ਜਾ ਪਿਆ ਸੀ। ਇਸ ਨੂੰ ਇਹ ਦਿਸ ਰਿਹਾ ਸੀ ਕਿ ਜੇ ਵੈਰੀ ਦਾ ਇਹ ਪਾਸਾ ਪਾਰੂ ਪੈ ਗਿਆ ਤਾਂ ਸਾਡੀ ਨਿਸ਼ਚੈ ਹਾਰ ਹੋ ਜਾਏਗੀ। ਸੰਗੋ ਸ਼ਾਹ ਇੱਥੇ ਬੜੇ ਜ਼ੋਰ ਦਾ ਯੁੱਧ ਕਰ ਰਿਹਾ ਸੀ ਤੇ ਸ਼ਤਰੂ ਮਾਰ ਰਿਹਾ ਸੀ। ਰਾਜਾ ਗੋਪਾਲ ਸੂਰਮ ਗਤੀ ਵਿੱਚ ਅਜੇ ਤਾਈਂ ਖੜਾ ਸੀ। ਇਹ ਹਾਲ ਦੇਖ ਕੇ ਹੀ ਹਰੀਚੰਦ ਇੱਧਰ ਭੱਜਾ ਆਇਆ ਸੀ। ਉਧਰੋਂ ਮਧੁਕਰ ਸ਼ਾਹ ਚੰਦੇਲ ਵੀ ਇੱਧਰ ਹੀ ਆ ਪਿਆ ਸੀ। ਹਰੀਚੰਦ ਨੇ ਆ ਕੇ ਬੜੀ ਵੀਰਤਾ ਦੇ ਤੀਰ ਵਾਹੇ, ਜਿਸ ਨੂੰ ਲੱਗੇ ਸੋ ਉਸੇ ਵੇਲੇ ਮਰ ਗਏ। ਹਰੀਚੰਦ ਨੇ ਆ ਕੇ ਬੜੀ ਵੀਰਤਾ ਦੇ ਤੀਰ ਵਾਹੇ, ਜਿਸ ਨੂੰ ਲੱਗੇ ਸੋ ਉਸੇ ਵੇਲੇ ਮਰ ਗਏ। ਇਸਨੇ ਅਨੇਕਾਂ ਹੀ ਵੀਰ ਗੁਰੂ ਜੀ ਦੀ ਸੈਨਾ ਦੇ ਮਾਰ ਲਏ। ਤਦ ਇਧਰੋਂ ਜੀਤ ਮਲ ਜੀ ਹਰੀਚੰਦ ਨੂੰ ਵੱਧਦਾ ਵੇਖ ਕੇ ਉਸ ਨਾਲ ਜੁੱਟ ਪਏ ਤੇ ਆਮੋ ਸਾਹਮਣੇ ਦਾਓ ਘਾਓ ਤੇ ਵਾਰ ਹੋਣ ਲੱਗ ਪਏ। ਹੁਣ ਫਤਿਹ ਸ਼ਾਹ ਦਾ ਇਸ਼ਾਰਾ ਜਾਣ ਕਰਕੇ ਨਜਾਬਤ ਖਾਂ ਵੀ ਇੱਧਰ ਆ ਪਿਆ ਤੇ ਆਉਂਦਾ ਹੀ ਸੰਗੋ ਸ਼ਾਹ ਨਾਲ ਜੁੱਟ ਪਿਆ ਸੀ। ਜੀਤ ਮਲ ਨੇ ਹਰੀਚੰਦ ਨੂੰ ਤੀਰ ਮਾਰਿਆ, ਉਹ ਝੱਟ ਹੀ ਘੋੜੇ ਦਾ ਪੈਂਤਰਾ ਬਦਲ ਕੇ ਬਚ ਗਿਆ। ਫਿਰ ਦਾਓ ਘਾਓ ਕਰਦਿਆਂ ਦੋਹਾਂ ਦੇ ਤੀਰ ਚੱਲੇ, ਪਰ ਦੋਹਾਂ ਦੇ ਘੋੜਿਆਂ ਨੂੰ ਲੱਗੇ। ਦੋਨੋਂ ਡਿੱਗੇ ਪਰ ਦੋਨੋਂ ਸੰਭਲੇ। ਫਿਰ ਤੀਰ ਚੱਲੇ, ਹਰੀਚੰਦ ਦਾ ਤਾਂ ਐਸਾ ਕਾਰੀ ਪਿਆ ਕੇ ਜੀਤ ਮਲ ਜੀ ਦਾ ਅੰਤ ਹੋ ਗਿਆ, ਪਰ ਹਰੀਚੰਦ ਨੂੰ ਐਸੀ ਥਾਂ ਲੱਗਾ ਕਿ ਉਹ ਮੁਰਸ਼ਾ ਖਾ ਟੱਠਾ ਤੇ ਉਸਨੂੰ ਸਾਥੀ ਚੁੱਕ ਕੇ ਲੈ ਗਏ। ਇੱਧਰ ਜੀਤ ਮਲ ਜੀ ਦੀ ਲੋਥ ਨੂੰ ਗੁਰੂ ਕੇ ਯੋਧੇ ਚੁੱਕ ਕੇ ਗੁਰੂ ਜੀ ਪਾਸ ਲੈ ਆਏ, ਜਿਸ ਦੀ ਸੂਰਬੀਰਤਾ ਨੂੰ ਗੁਰੂ ਜੀ ਨੇ ਬਹੁਤ ਸਲਾਹਿਆ ਤੇ ਆਸ਼ੀਰਵਾਦ ਦਿੱਤੀ। ਉਧਰ ਜਦ ਮੂਰਛ ਹਰੀਚੰਦ ਨੂੰ ਲੈ ਕੇ ਗਏ ਤਾਂ ਫਤਿਹ ਸ਼ਾਹ ਬਹੁਤ ਦੁਖੀ ਹੋਇਆ। ਇਸ ਦੇ ਪਾਸ ਬਹੁਤ ਘੇਰਾ ਕੱਤ ਕੇ ਹੋਰ ਸਿਪਾਹੀ ਆ ਗਏ। ਭੀਮ ਚੰਦ ਵੀ ਇੱਥੇ ਕੁ ਹੀ ਸੀ ਕਿ ਰਾਮ ਸਿੰਘ ਨੇ, ਜੋ ਗੁਰੂ ਜੀ ਦੇ ਪਾਸ ਇੱਕ ਗੋਲ ਅੰਦਾਜ਼ ਸੀ, ਇੱਕ ਤੋਪ ਚਲਾਈ ਤੇ ਉਸਨੇ ਲੱਕੜ ਦੀ ਇੱਕ ਬੜੀ ਭਾਰੀ ਗੇਲੀ ਖੋਦ ਕੇ ਬਣਾਈ ਸੀ। ਗੋਲੇ ਨੇ ਵੈਰੀਆਂ ਦੀ ਉਸ ਭੀੜ ਵਿੱਚ ਕੁਛ ਕੁ ਮਾਰਿਆ ਤੇ ਬਾਕੀ ਡਰਦੇ ਭੱਜ ਪਏ। ਫਤਿਹ ਸ਼ਾਹ ਵੀ ਪਿੱਛੇ ਹਟ ਗਿਆ ਤੇ ਨਦੀ ਪਾਰ ਹੋ ਕੇ ਘੋੜੇ ਤੇ ਸਵਾਰ ਹੋ ਪਿੱਛੇ ਨੂੰ ਭੱਜ ਗਿਆ। ਇਸ ਨੂੰ ਮੈਦਾਨੋਂ ਜਾਂਦਾ ਦੇਖ ਕੇ ਮਧੁਕਰ ਸ਼ਾਹ ਡਡਵਾਲੀਆ ਤੇ ਜਸਵਾਲੀਆ ਵੀ ਆਪਣੀ ਸੈਨਾ ਲੈ ਕੇ ਭੱਜ ਗਏ। ਸੰਗੋ ਸ਼ਾਹ ਸ਼ਹੀਦ। ਇਹ ਪਹਾੜੀਏ ਤਾਂ ਕਾਇਰ ਹੋ ਕੇ ਭੱਜ ਗਏ, ਪਰ ਹਰੀਚੰਦ ਜੋ ਜ਼ਖਮੀ ਹੋ ਕੇ ਮੁਰਸ਼ਿਦ ਹੋ ਗਿਆ ਸੀ ਤੇ ਜਿਸ ਨੂੰ ਮਗਰੋਂ ਹੋਸ਼ ਆ ਗਈ ਸੀ ਅਤੇ ਗਾਜ਼ੀ ਚੰਦ ਚੰਦੇਲ, ਇਹ ਨਾ ਨੱਠੇ ਸਗੋਂ ਸੂਰਮ ਗਤੀ ਨਾਲ ਮਰਨਾ ਸਫਲ ਸਮਝ ਕੇ ਡਟ ਗਏ। ਉਧਰ ਪਠਾਨ ਵੀ ਨਾ ਭੱਜੇ, ਉਹ ਵੀ ਮੈਦਾਨ ਵਿੱਚ ਅੜੇ ਖੜੇ ਰਹੇ। ਹੁਣ ਇਹਨਾਂ ਸਾਰਿਆਂ ਨੇ ਇੱਕ ਮਿਲਵਾਂ ਹਮਲਾ ਕੀਤਾ। ਇਧਰੋਂ ਦਇਆ ਰਾਮ, ਨੰਦ ਚੰਦ, ਗੁਲਾਬ ਰਾਏ, ਗੰਗਾ ਰਾਮ ਆਦਿ ਯੋਧੇ ਹੌਂਸਲੇ ਨਾਲ ਖੂਬ ਅੜੇ ਲੜੇ। ਇਉਂ ਫਿਰ ਭਾਰੀ ਘਸਮਾਨ ਹੋਇਆ, ਅਰਥਾਤ ਬੜੇ ਜ਼ੋਰ ਦਾ ਜੰਗ ਹੋਇਆ। ਗਾਜ਼ੀ ਚੰਦ ਚੰਦੇਲ ਇੰਨੇ ਰੋਹ ਵਿੱਚ ਸੀ ਕਿ ਅੱਗੇ ਅੱਗੇ ਵੱਧਦਾ ਗਿਆ। ਇਸ ਦੇ ਹੱਥ ਸੇਲਾ ਸੀ, ਜਿਸ ਨਾਲ ਇਸਨੇ ਅਨੇਕਾਂ ਵੀਰ ਪਰੋਤੇ ਤੇ ਘਾਇਲ ਕਰਕੇ ਪਛਾੜੇ। ਇਸ ਤਰ੍ਹਾਂ ਵੱਧਦਾ ਵੱਧਦਾ ਇਹ ਸੰਗੋ ਸ਼ਾਹ ਤੇ ਆ ਪਿਆ, ਪਰ ਉਸ ਸੂਰਮੇ ਦੇ ਅੱਗੇ ਪੇਸ਼ ਨਾ ਗਈ। ਟੁਕੜੇ ਹੋ ਕੇ ਧਰਾ ਤੇ ਡਿੱਗਾ ਤੇ ਆਪਣਾ ਸਵੈਮ ਧਰਮ ਪੂਰਾ ਨਿਭਾ ਗਿਆ। ਅਰਥ ਇਹ ਹੈ ਕਿ ਆਪਣੇ ਮਾਲਕ ਦੀ ਸੇਵਾ ਵਿੱਚ ਜੋ ਕੁਝ ਇਸ ਨੂੰ ਕਰਨਾ ਬਣਦਾ ਸੀ ਉਹ ਖੂਬ ਕਰਕੇ ਸ਼ਹੀਦ ਹੋ ਗਿਆ। ਗਾਜ਼ੀ ਚੰਦ ਦੀ ਮੌਤ ਤੇ ਨਜ਼ਾਬਤ ਖਾਂ ਦੇ ਦਿਲ ਕਟਕਦਾ ਰੋਹ ਬਹੁਤ ਹੀ ਗੁੱਸਾ ਭਰਿਆ। ਇਹ ਕੁਝ ਖਾਨ ਲੈ ਕੇ ਤੇਜ਼ੀ ਨਾਲ ਅੱਗੇ ਵਧਿਆ ਤੇ ਸਿੱਧਾ ਸੰਗੋ ਸ਼ਾਹ ਉੱਤੇ, ਜੋ ਅੱਜ ਦੇ ਰਾਣਾ ਗੁਰੂ ਜੀ ਦੀ ਆਗਿਆ ਵਿੱਚ ਸੈਨਾਪਤ ਸੀ, ਆ ਪਿਆ। ਨਜ਼ਾਬਤ ਖਾਂ ਤੇ ਸੰਗੋ ਸ਼ਾਹ ਗੁਰੂ ਜੀ ਦੇ ਦੁਆਰੇ ਕਦੇ ਇਕੱਠੇ ਹੁੰਦੇ ਸਨ, ਇੱਕ ਦੂਜੇ ਨੂੰ ਸਿਆਣਦੇ ਸਨ, ਕਸਰਤਾਂ ਇਕੱਠੇ ਕਰਦੇ ਰਹੇ ਸਨ, ਦੋਵੇਂ ਖੂਬ ਲੜੇ। ਇਸ ਵੀਰਤਾ ਨਾਲ ਯੁੱਧ ਹੋਇਆ ਕਿ ਦੋਹਾਂ ਲਈ ਅਸ਼ ਅਸ਼ ਹੋ ਗਈ। ਅਰਥਾਤ ਦਵੱਲੀ ਸੂਰਮੇ ਦੇਖ ਦੇਖ ਕੇ ਵਾਹ ਵਾਹ ਕਰਨ ਲੱਗ ਪਏ। ਛੇਕੜ ਨਜ਼ਾਬਤ ਦਾ ਸ਼ਸਤਰ ਟਿਕਾਣੇ ਪਿਆ। ਸੰਗੋ ਜੀ ਮਰਮੀ ਜ਼ਖਮ ਖਾ ਗਏ, ਪਰ ਜੋਸ਼ ਵਿਚ ਇਤਨੇ ਸਨ ਕਿ ਵਾਰ ਮੋੜਵਾਂ ਝਾੜਿਆ ਤੇ ਨਜ਼ਾਬਤ ਖਾਂ ਹੁਰੀ ਮਾਰੇ ਗਏ ਤੇ ਉਧਰ ਸੰਗੋ ਸ਼ਾਹ ਹੁਰੀ ਵੀ ਢੱਠੇ ਤੇ ਸੁਰਗਾਂ ਨੂੰ ਸੁਧਾਰ ਗਏ। ਸੰਗੋ ਸ਼ਾਹ ਜਿਸ ਵੀਰਤਾ ਨਾਲ ਅੱਜ ਲੜਿਆ, ਫਤਿਹ ਦਾ ਢੇਰ ਸਾਰਾ ਹਿੱਸਾ ਉਸਦੀ ਦੂਰਦਸ਼ਾ ਤੇ ਫਿਰ ਨਾ ਝੁਕਣ ਵਾਲੀ ਨਾ ਪਿੱਛੇ ਹਟਣ ਵਾਲੀ ਬਹਾਦਰੀ ਦਾ ਫਲ ਸੀ। ਉਸ ਪਰ ਪ੍ਰਸੰਨ ਹੋ ਕੇ ਸਾਹਿਬ ਨੇ ਉਸ ਨੂੰ ਸ਼ਾਹ ਸੰਗਰਾਮ ਦਾ ਖਿਤਾਬ ਬਖਸ਼ਿਆ। ਯਥਾ ਸੰਗੋ ਕਾ ਪ੍ਰਭ ਨੇ ਧਰਿਓ ਨਾਮ ਸ਼ਾਹ ਸੰਗਰਾਮ, ਤਿਹਨੇ ਪਾਰਕ੍ਰਮ ਅਸ ਕੀਓ ਤਬ ਪਾਇਓ ਯਹ ਨਾਮ। ਗੁਰੂ ਜੀ ਦੀ ਵਿਜੈ ਤੇ ਸ਼ਹੀਦਾਂ ਦਾ ਸੰਸਕਾਰ। ਸ਼ਾਹ ਸੰਗਰਾਮ ਦੀ ਮੌਤ ਤੋਂ ਹੁਣ ਜੰਗ ਦੀ ਅਗਵਾਨੀ ਗੁਰੂ ਜੀ ਨੇ ਆਪ ਸੰਭਾਲੀ ਤੇ ਤੀਰ ਕਮਾਨ ਲੈ ਕੇ ਅੱਗੇ ਵਧੇ। ਪਰ ਸੰਗੋ ਸ਼ਾਹ ਦੇ ਮਾਰੇ ਜਾਣ ਕਰਕੇ ਵੈਦੀਆਂ ਦੇ ਹੌਸਲੇ ਵੱਧ ਗਏ ਸਨ ਤੇ ਨਜਾਬਤ ਖਾਂ ਦੇ ਮਾਰੇ ਜਾਣ ਤੋਂ ਉਹਨਾਂ ਦਾ ਗੁੱਸਾ ਵੀ ਵੱਧ ਗਿਆ ਸੀ। ਸੋ ਹੁਣ ਉਹ ਰੋਹ ਭਰੇ ਵਧੇ ਆ ਰਹੇ ਸਨ, ਪਰ ਅਜੇ ਘਾਟੇ ਤੋਂ ਵਿੱਤੇ ਹੀ ਸਨ ਕਿ ਉੱਪਰਲੇ ਮੈਦਾਨ ਦੀ ਇਸ ਪਾਸੇ ਤੋਂ ਵਧਵੀਂ ਗੁੱਠ ਤੇ ਜਾ ਗੁਰੂ ਜੀ ਨੇ ਤੀਰ ਛੋੜਿਆ, ਜੋ ਇੱਕ ਅੱਗੇ ਵਧੇ ਹੋਏ ਜਥੇਦਾਰ ਪਠਾਨ ਤੇ ਲੱਗਾ ਤੇ ਉਹ ਢਹਿ ਕੇ ਮਰ ਗਿਆ। ਫਿਰ ਦੂਜਾ ਤੀਰ ਸੰਭਾਲ ਕੇ ਆਪਣੇ ਸੇਧਿਆ ਤੇ ਭੀਖਨ ਖਾਂ ਦੇ ਮੂੰਹ ਤੇ ਤੱਕ ਕੇ ਮਾਰਿਆ। ਇਹ ਤੀਰ ਖਾਨ ਨੂੰ ਜ਼ਖਮੀ ਕਰਕੇ ਘੋੜੇ ਵਿੱਚ ਧੱਸ ਗਿਆ। ਘੋੜਾ ਢਹਿ ਗਿਆ ਤੇ ਖਾਨ ਪਿੱਛੇ ਨੂੰ ਭੱਜ ਗਿਆ। ਸ੍ਰੀ ਗੁਰੂ ਜੀ ਦਾ ਤੀਜਾ ਤੀਰ ਫਿਰ ਚੱਲਿਆ, ਇਸ ਨਾਲ ਵੀ ਇੱਕ ਹੋਰ ਵੈਰੀ ਟੱਠਾ। ਇੰਨੇ ਚਿਰ ਤੱਕ ਹਰੀ ਚੰਦ ਦੀ ਮੂਰਛਾ ਤੇ ਬੇਹੋਸ਼ੀ, ਜੋ ਪਿੱਛੇ ਦੱਸ ਆਏ ਹਾਂ ਹਟ ਗਈ ਸੀ, ਉਸ ਨੂੰ ਜ਼ਖਮਕਾਰੀ ਨਹੀਂ ਸੀ। ਸਿਰ ਨੂੰ ਧਮਕ ਤੇ ਬੇਹੋਸ਼ ਧਮਕ ਸੱਟ ਨੇ ਬੇਹੋਸ਼ ਕੀਤਾ ਸੀ, ਪਰ ਸੀ ਉਂਝ ਜ਼ਖਮੀ। ਹੋਸ਼ ਆਈ ਤੇ ਉਸ ਡਿੱਠਾ ਕਿ ਇਸ ਪਾਸੇ ਹਾਰ ਹੋ ਰਹੀ ਹੈ, ਫਤਿਹ ਸ਼ਾਹ ਟੁਰ ਗਿਆ ਹੈ, ਭੀਮ ਚੰਦ ਕੁਲ ਹੈ ਮੂਲ ਅੱਗੇ ਨਹੀਂ ਆਉਂਦਾ, ਹੋਰ ਰਾਜੇ ਪਿੱਛੇ ਪੈਰ ਸੱਟ ਰਹੇ ਹਨ, ਦੋ ਤਰੇ ਪਠਾਨ ਸਰਦਾਰ ਮਾਰੇ ਗਏ ਹਨ ਤੇ ਨਜਾਬਤ ਖਾਂ ਜ਼ਖਮ ਖਾ ਕੇ ਭੱਜ ਆਇਆ ਹੈ। ਤਦ ਇਸ ਨੂੰ ਸੂਰਬੀਰਤਾ ਦਾ ਰੋਹ ਚੜਿਆ ਤੇ ਆਪਣੇ ਸਵਾਰ ਨਾਲ ਲੈ ਕੇ ਅੱਗੇ ਵਧਿਆ। ਇਸਨੇ ਤੀਰਾਂ ਦੀ ਉਹ ਵਰਖਾ ਕੀਤੀ ਜਿਸ ਨੂੰ ਲੱਗਾ ਉਹ ਨਹੀਂ ਬਚਿਆ। ਦੋ ਦੋ ਬਾਣ ਖਿੱਚ ਕੇ ਇਸਨੇ ਇੱਕ ਇੱਕ ਵੇਰ ਮਾਰੇ, ਸੂਰਮੇ ਨੂੰ ਲੱਗੇ ਕਿ ਘੋੜੇ ਨੂੰ, ਜਿਸ ਨੂੰ ਲੱਗੇ ਪਾਰ ਜਾ ਨਿਕਲੇ। ਇਸ ਵੇਲੇ ਦਵੱਲੀ ਵੇਰ ਜੁਟਵਾਂ ਜੰਗ ਮੱਚ ਰਿਹਾ ਸੀ। ਉਹ ਮਾਰਦਾ ਵੱਧਦਾ ਹਰੀ ਚੰਦ ਹੁਣ ਉੱਥੇ ਆ ਗਿਆ ਜਿੱਥੇ ਗੁਰੂ ਜੀ ਪਰ ਉਸਦਾ ਤੀਰ ਟਿਕਾਣੇ ਬੈਠੇ। ਸੋ ਉਸਨੇ ਸੰਨ ਕੇ ਤੀਰ ਛੱਡਿਆ, ਇਹ ਗੁਰੂ ਜੀ ਦੇ ਘੋੜੇ ਨੂੰ ਲੱਗਾ। ਦੂਜਾ ਤੀਰ ਉਸਦਾ ਆਇਆ, ਪਰ ਸਾਈਂ ਦੀ ਮਿਹਰ ਨਾਲ ਗੁਰੂ ਜੀ ਦੇ ਕੰਨ ਨੂੰ ਛੋਹ ਕੇ ਨਿਕਲ ਗਿਆ, ਵੱਜਾ ਨਹੀਂ। ਹਰੀ ਚੰਦ ਫੁਰਤੀਲੇ ਨੇ ਹੁਣ ਤੀਜਾ ਬਾਣ ਤੱਕ ਕੇ ਨਿਸ਼ਾਨਾ ਸੇਧ ਕੇ ਮਾਰਿਆ, ਇਹ ਸ੍ਰੀ ਗੁਰੂ ਜੀ ਦੀ ਪੇਟੀ ਵਿੱਚ ਖੋਵਿਆ। ਅੰਦਰ ਸਰੀਰ ਨੂੰ ਚੋਵ ਪਾਵ ਤੀਰ ਦੀ ਨੋਕ ਰੱਤਾ ਕੁਛ ਵੀ ਵੱਡਾ ਕਾਉ ਨਹੀਂ ਲੱਗਾ। ਹਰੀ ਚੰਦ ਨੂੰ ਅੱਜ ਆਪਣੀ ਤੀਰ ਅੰਦਾਜ਼ੀ ਤੇ ਹਿਰ ਖਾਇਆ ਕਿ ਮੈਂ ਤਿੰਨ ਤੀਰ ਅਚੁੱਕ ਮਾਰੇ, ਪਰ ਗੁਰੂ ਜੀ ਦੀ ਦਾਉ ਬਚਾਉਣੀ ਚੱਪਲਤਾ ਕਿਸ ਕਮਾਲ ਦੀ ਹੈ ਕਿ ਵਾਲ ਵਾਲ ਬਚ ਜਾਂਦੇ ਹਨ, ਭਾਵ ਮੂਲੋਂ ਹੀ ਬਚ ਜਾਂਦੇ ਹਨ। ਗੁਰੂ ਜੀ ਲਿਖਦੇ ਹਨ ਕਿ ਤੀਸਰਾ ਬਾਣ ਸਾਨੂੰ ਆ ਲੱਗਾ, ਤਦ ਸਾਡਾ ਵੀ ਗੁੱਸਾ ਜਾ ਗਿਆ। ਤ੍ਰੈ ਵਾਰ ਵੈਰੀ ਸੂਰਮੇ ਦੇ ਝੱਲਣੇ ਬੜੀ ਖੁੱਲ ਦਿੱਤੀ ਵਾਲੀ ਵੀਰਤਾ ਹੈ। ਤ੍ਰੈ ਵਾਰ ਵੈਰੀ ਸੂਰਮੇ ਦੇ ਝੱਲਣੇ ਬੜੀ ਖੁੱਲ ਦਿਲੀ ਵਾਲੀ ਵੀਰਤਾ ਹੈ। ਹੁਣ ਆਪ ਨੇ ਵੀ ਖਿੱਚ ਖਿੱਚ ਕੇ ਤੀਰ ਮਾਰੇ। ਇਸ ਵੇਲੇ ਵੀਰ ਅੱਗੇ ਵਧੇ ਤੇ ਬਾਣ ਇਸ ਤਰ੍ਹਾਂ ਛੇਤੀ ਛੇਤੀ ਚਲਾਏ ਮਾਨੋ ਵਰਖਾ ਕਰ ਦਿੱਤੀ। ਫਿਰ ਇੱਕ ਤੀਰ ਸੇਧ ਕੇ ਸ੍ਰੀ ਗੁਰੂ ਜੀ ਮਾਰਿਆ, ਜੋ ਹਰੀ ਚੰਦ ਨੂੰ ਲੱਗਾ ਤੇ ਉਸੇ ਵੇਲੇ ਮਰ ਗਿਆ। ਹਰੀ ਚੰਦ ਮਾਰਿਆ ਗਿਆ ਦੇਖ ਕੇ ਉਸਦੇ ਸਾਥੀ ਤੇ ਬਾਕੀ ਦੇ ਪਠਾਨ ਤੇ ਰਾਜਪੂਤ ਪਹਾੜੀਏ ਆਦਿਕ ਸਭ ਉੱਠ ਨੱਠੇ। ਕੋਟ ਲਹਿਰ ਦਾ ਰਾਜਾ ਵੀ ਮਾਰਿਆ ਗਿਆ। ਹੁਣ ਗੁਰੂ ਜੀ ਦੀ ਫਤਿਹ ਪੂਰੀ ਹੋ ਗਈ, ਹੁਣ ਭਾਜੜ ਪੈ ਗਈ। ਸਭ ਭੱਜੇ ਜਾਂਦੇ ਹਨ, ਬੇੜੀਆਂ ਤੇ ਚੜ ਚੜ ਨਦੀ ਨੂੰ ਤਰ ਤਰ ਲੱਕੜਾਂ ਵਿੱਚ ਸੁੱਟ ਸੁੱਟ ਉਸਦੇ ਆਸਰੇ ਲੈ ਲੈ ਪਾਰ ਨੂੰ ਜਾ ਰਹੇ ਹਨ। ਗੱਲ ਕੀ, ਸਾਰੇ ਰਾਜਪੂਤ ਪਠਾਨ ਛੇੜਾਂ ਵਾਲੇ ਈਹਰ ਗੁੱਜਰ ਤੇ ਹੋਰ ਪਰਜਾ ਦੇ ਵਹੀਰਾਂ ਪਾ ਕੇ ਆਏ ਹਨ। ਸਿੱਖ ਦਲ ਹੁਣ ਖੁਸ਼ੀ ਵਿੱਚ ਉਮੱਡਿਆ ਹੋਇਆ ਪਿੱਛਾ ਕਰਨ ਉੱਠ ਪਿਆ ਕਿ ਰਾਜਧਾਨੀ ਤੱਕ ਮਾਰ ਕਰੀਏ, ਪਰ ਗੁਰੂ ਜੀ ਨੇ ਹੁਕਮ ਦਿੱਤਾ ਕਿ ਭੱਜੇ ਜਾਂਦਿਆਂ ਦੇ ਮਗਰ ਨਾ ਪਓ ਤੇ ਉਹਨਾਂ ਨੂੰ ਨਾ ਮਾਰੋ। ਹੁਣ ਪਹਿਲਾ ਕੰਮ ਸੀ ਸੰਗੋ ਸ਼ਾਹ ਜੀਤਮਲ ਤੇ ਹੋਰ ਸ਼ਹੀਦ ਯੋਧਿਆਂ ਦਾ ਸੰਸਕਾਰ ਕਰਨਾ। ਸੰਸਕਾਰ ਕਰਨਾ ਆਖਦੇ ਹਨ ਮਾਰ ਚੁੱਕੀ ਦੇਹ ਨੂੰ ਰੁਲਣ ਨਾ ਦੇਣਾ, ਪਰ ਅੱਗ ਵਿੱਚ ਧਰ ਕੇ ਸਾੜ ਦੇਣਾ। ਬੁੱਧੂ ਸ਼ਾਹ ਦੇ ਪੁੱਤਰਾਂ ਦਾ ਦਫ਼ਨ ਕਰਨਾ, ਦਫ਼ਨ ਕਰਨਾ ਮੁਸਲਮਾਨ ਆਦਿਕ ਦਾ ਤਰੀਕਾ ਹੈ। ਹੁਣ ਮਰ ਗਈ ਦੇਹ ਨੂੰ ਡੂੰਘਾ ਟੋਆ ਪੱਟ ਕੇ ਦੱਬ ਦਿੰਦੇ ਹਨ। ਬਾਕੀ ਸਾਰੇ ਸ਼ਹੀਦਾਂ ਦਾ ਅੰਤਮ ਸੰਸਕਾਰ ਤੇ ਉਸ ਲਈ ਅਰਦਾਸ ਆਦਿਕ ਕੰਮ ਕਰਨੇ। ਸੋ ਗੁਰੂ ਆਗਿਆ ਵਿੱਚ ਆਪ ਦੇ ਮਿਹਰ ਭਰੇ ਨੈਣਾ ਹੇਠ ਤੇ ਅਸੀਸਾਂ ਵਿੱਚ ਇਹ ਸਭ ਕੁਝ ਕੀਤਾ ਗਿਆ। ਇਹ ਸਾਰੇ ਕਾਰਜ ਕਰ ਕਰਾ ਕੇ ਗੁਰੂ ਜੀ ਆਪਣੇ ਵਿਜੇ ਦਲ ਤੇ ਪੀਰ ਬੁੱਧੂ ਸ਼ਾਹ ਤੇ ਆਪਣੇ ਸੂਰਮਿਆਂ ਸਮੇਤ ਪੌਂਟੇ ਆ ਗਏ। ਜ਼ਖਮੀ ਵੀ ਸਾਰੇ ਆਂਦੇ ਗਏ ਤੇ ਇਹਨਾਂ ਦੇ ਇਲਾਜ ਆਰੰਭੇ ਗਏ। ਸੂਰਮਿਆਂ ਨੂੰ ਤੇ ਬੁੱਧੂ ਸ਼ਾਹ ਨੂੰ ਬਖਸ਼ਿਸ਼ਾਂ। ਪੌਂਟੇ ਇੱਕ ਦਿਨ ਆਰਾਮ ਕਰਕੇ ਫੇਰ ਦੀਵਾਨ ਸਜਿਆ। ਇਸ ਵਿੱਚ ਸ੍ਰੀ ਗੁਰੂ ਜੀ ਨੇ ਆਪਣੇ ਉੱਚੇ ਆਦਰਸ਼ ਦਾ, ਸ਼ਤਰੂ ਦਲ ਦਾ ਤੇ ਅੱਗੋਂ ਦੋਵੇਂ ਹੱਥ ਜੋੜ ਲੱਕ ਦੂਰੇ ਕਰਕੇ ਸ਼ਰਨ ਨਾ ਜਾ ਪੈਣ ਦੀ ਵੀਰਤਾ ਦਾ ਵੇਰਵਾ ਆਦਿਕ ਦੱਸ ਕੇ ਵੀਰ ਰਸ ਤੇ ਸ਼ਾਂਤ ਰਸ ਦਾ ਸੰਮੇਲਨ ਸਮਝਾਇਆ। ਅਰਥਾਤ ਆਪ ਨੇ ਸਮਝਾਇਆ ਕਿ ਸਾਡੇ ਤੇ ਹਮਲਾ ਐਵੇਂ ਨਿਰਦੋਸ਼ੀਆਂ ਤੇ ਰਾਜਿਆਂ ਨੇ ਕੀਤਾ, ਅੱਗੋਂ ਅਸੀਂ ਹਾਰ ਨਾ ਮੰਨੀ, ਡਰੇ ਨਾ, ਝੁਕੇ ਨਾ, ਟਾਕਰਾ ਕੀਤਾ, ਇਹ ਵੀਰਤਾ ਹੈ। ਅਸੀਂ ਸ਼ਾਂਤ ਰਸ ਵਾਲੇ ਹਾਂ ਪਰ ਰੀਸ ਵੀਰ ਰਸ ਵਾਲੇ ਵੀ ਹਾਂ ਤੇ ਦੋਏ ਰਸ ਇਕੱਠੇ ਕਰ ਦਿਖਾਏ ਹਨ। ਇਹ ਗੱਲ ਹੋਰ ਸਮਝਾਈ ਇਹ ਦੱਸ ਕੇ ਕਿ ਅੰਤਰ ਆਤਮੇ ਜੋਤ ਨਾਲ ਇੱਕ ਜੋਤ ਹੋ ਚੁੱਕੇ ਰਹਿ ਕੇ ਸੁੱਚੇ ਆਚਰਣ ਵਿੱਚ ਵੀਰ ਰਸ ਦਾ ਵਰਤਾਓ ਇਉਂ ਕਰੀਦਾ ਹੈ। ਫਿਰ ਉਹਨਾਂ ਲਈ ਅਸੀਸਾਂ ਤੇ ਆਸ਼ੀਰਵਾਦਾਂ ਹੋਈਆਂ ਜੋ ਸ਼ਹੀਦ ਹੋਏ ਸੀ। ਇਹ ਵੀ ਲਿਖਿਆ ਹੈ ਕਿ ਪਹਿਲੇ ਆਸਾ ਦੀ ਵਾਰ ਲੱਗੀ ਸੀ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਿਆ ਤੇ ਕੜਾ ਪ੍ਰਸ਼ਾਦ ਵਰਤਿਆ। ਹੁਣ ਜੋ ਸੂਰਮੇ ਬਹਾਦਰੀਆਂ ਕਰਦੇ ਜਿਉਂਦੇ ਆਏ ਸੀ ਉਹਨਾਂ ਤੇ ਮਿਹਰਾਂ ਹੋਈਆਂ, ਸਿਰੋ ਪਾਉ ਦਿੱਤੇ ਗਏ। ਸੈਨਾ ਦੇ ਸਾਰੇ ਸੂਰਮਿਆਂ ਨੂੰ ਧਨ ਦਾਨ ਹੋਏ। ਭੂਆ ਜੀ ਦੇ ਤ੍ਰੈ ਪੁੱਤਰਾਂ ਤੇ ਜੋ ਬਚੇ ਰਹੇ ਤੇ ਬੜੇ ਸੂਰਮੇ ਹੋ ਕੇ ਲੜੇ ਸੇ ਮਿਹਰਾਂ ਹੋਈਆਂ। ਦੋ ਸ਼ਹੀਦ ਹੋਏ ਨੂੰ ਵਰਦਾਨ ਤੇ ਸ਼ਾਹ ਸੰਗਰਾਮ ਆਦਿ ਨਾਮ ਬਖਸ਼ੇ। ਪੌਂਟੇ ਹੀ ਵੱਡੇ ਸਾਹਿਬਜ਼ਾਦੇ ਜੀ ਦਾ ਜਨਮ ਹੋਇਆ ਸੀ। ਉਹਨਾਂ ਦੀ ਉਮਰ ਉਸ ਵੇਲੇ 4 ਮਹੀਨੇ ਦੀ ਸੀ। ਅੱਜ ਦੇ ਦੀਵਾਨ ਵਿੱਚ ਉਹਨਾਂ ਦਾ ਨਾਮ ਜੁੱਧ ਦੀ ਫਤਿਹ ਵਿੱਚ ਅਜੀਤ ਸਿੰਘ ਧਰਿਆ ਗਿਆ। ਲੌਡੇ ਪਹਿਰ ਗੁਰੂ ਜੀ ਇਸ਼ਨਾਨ ਕਰਕੇ ਤਿਆਰ ਹੋ ਰਹੇ ਸਨ ਕਿ ਬੁੱਧੂ ਸ਼ਾਹ ਨੇ ਆਵਿਦਾ ਮੰਗੀ। ਬੁੱਧੂ ਸ਼ਾਹ ਤੇ ਬਹੁਤ ਆਤਮ ਮਿਹਰਾਂ ਹੋਈਆਂ ਸਨ। ਇਹਨਾਂ ਦੇ ਸਾਥੀਆਂ ਮੁਰੀਦਾਂ ਨੂੰ 5,000 ਮਠਿਆਈਆਂ ਵਾਸਤੇ ਵੀ ਬਖਸ਼ਿਸ਼ ਹੋਈ। ਹੁਣ ਆਪ ਕੰਘਾ ਕਰ ਰਹੇ ਸਨ ਕਿ ਬੁੱਧੂ ਸ਼ਾਹ ਨੇ ਇਹ ਮੰਗ ਲਿਆ। ਤਦ ਸਤਿਗੁਰੂ ਜੀ ਨੇ ਉਹ ਵੀ ਦਾਨ ਦਿੱਤਾ ਤੇ ਉਸ ਵੇਲੇ ਕਕਰੇਜ਼ੀ ਦਸਤਾਰ ਵੀ ਸਿਰੋ ਪਾਉ ਵਜੋਂ ਬਖਸ਼ਿਸ਼ ਕਰ ਦਿੱਤੀ। ਇੱਕ ਪੁਸ਼ਾਕ, ਇੱਕ ਹੁਕਮਨਾਮਾ ਵੀ ਬਖਸ਼ਿਆ। ਫਿਰ ਸਾਹਿਬ ਸਾਰੇ ਵੀਰਾਂ ਬਹਾਦਰਾਂ ਦੀ ਸੰਭਾਲ ਕਰਕੇ ਮਹੰਤ ਕਿਰਪਾਲ ਤੇ ਤਰੁੱਠੇ। ਆਪ ਨੇ ਦੂਸਰੀ ਦਸਤਾਰ ਕੇਸਰੀ ਰੰਗ ਦੀ ਬੰਨਣ ਵਾਸਤੇ ਮੰਗਵਾਈ ਤੇ ਅੱਧੀ ਉਹ ਕਿਰਪਾਲ ਮਹੰਤ ਜੀ ਨੂੰ ਬਖਸ਼ੀ। ਮਹੰਤ ਜੀ ਨੇ ਉਹ ਆਪਣੀ ਟੋਪੀ ਤੇ ਉੱਪਰ ਹੀ ਉੱਪਰ ਦੀ ਬੰਨ ਲਈ। ਇਸ ਪ੍ਰਕਾਰ ਦਇਆ ਰਾਮ ਨੂੰ ਇੱਕ ਢਾਲ ਬਖਸ਼ੀ। ਸੂਰਮਿਆਂ ਵਿੱਚ ਹੁਣ ਚਾਉ ਸੀ ਤੇ ਫਤਿਹ ਨਾਲ ਵਧੇ ਦਿਲ ਦਾ ਉਮਾਸ ਸੀ ਤੇ ਆਪ ਹੱਲੇ ਕਰਕੇ ਫਤਿਹ ਜਾ ਤੇ ਜਾ ਪੈਣ ਦਾ ਜੋਸ਼ ਸੀ। ਪਰ ਲਿਖਿਆ ਹੈ ਕਿ ਸੂਰਮਿਆਂ ਨੂੰ ਗੁਰੂ ਜੀ ਨੇ ਰੋਕ ਦਿੱਤਾ।